दोहेरा सबन सुनियो गुर बात को पै त्यार समझाए आयुध गन सिंगन धरे हुई सावधान तदाए।
वाहिगुरु जी का खालसा वाहिगुरु जी की फतेह। धन धन गुरुदेव जी संग हर जपे गुर कृपाल जब पाए ता अवगुण सब छपे करण कारण कृपा निदान पतत पावन भगत वत्सल अनाथ नाथ जगत गुरु सतगुरु श्री गुरु ग्रंथ साहिब जी महाराज जी दे पवित्र पावन चरणा कमलां च दया सिंध धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहिब दे पावन पवित्र दरबार च संध्या वखत दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डे भाग हन नेता प्रति गुरु चरणा विच एकत्र हो के गरीबनवाज पातशाह गुरु कलगी धर अंतरयामी स्वामी श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे सिंघा ने सतगुरां नूं जिस वक्त बार बार श्री आनंदपुर साहब छड्डण वास्ते बेनती कीती माता गुजरी जी भी सतगुरां नाल नाराज हो के कहण लगे असीं आनंदपुर साहब छड्ड के चले जाणा है तो सतगुरां ने कागज कलम ते स्याही सामने रख ली आख्या जिसने भी जाणा है साडे कोल लिख के चले जाओ बेदावा लिख के चले जाओ। उस वक्त बहुत सारे सिंघा ने कागज दे उत्ते अपने मन की नमोशी दे नाल लिख दिता पर 40 सिंघा ने बदावा दी लिखिया जिन्हां चो 5 प्यारे सन 5 मुखते सन ते बाकी जेड़े 30 सिंह सन ओ भाई आलम सिंह भाई उदय सिंह बचित्र सिंह वर्गे सिंह सन उन्हां नूं भी सतगुरां ने कहा भाई तुसी भी लिख दिओ पर उन्हां 40 सिंघां ने ही जवाब दिता महाराज जे तुसी चलोगे ते नाल जावांगे नहीं तां असीं भी तुहाडे नाल इत्थे आनंदपुर साहिब ही रहांगे प्राण भावें त्यागे जाण पर तुहाडा संग नहीं छड्डांगे। सतगुरु जी दे मन दे विच इस गल दी खुशी भी होई कि चलो बीज रह गया ते 40 सिंघां ने खालसे दा बीज रख लिया हुण इसे बीज तों पंथ दा फिर वाधा होवेगा पर सहजे सहजे सारे अबनी तल ते पंथ दा प्रकाश होवेगा। हुक्म कर दिता सतगुरां ने सारे सिंघ तैयारी कर लो अज रात नूं श्री आनंदपुर साहिब छड्डांगे तो गरीबनवाग सच्चे पातशाह ने जिन्ना सबाब से तंबू कनाता वह सारे अग लवा के जला दिते जेड़ा कुछ खजाना सी खजाना सतलुज दरिया विच भेट कर दिता होर जे कुछ कीमती वस्तुआ सन वह धरती खोद के विच मिट्टी विच दफन कर दित्तियां कि जदों दुश्मन आनंदपुर साहब अंदर आके हमला करके वेखण ते उन्हां दे हथ कुछ ना लगे। एहो जी ब्योतबंदी करके महाराज सच्चे पातशाह जी ने श्री आनंदपुर साहब तो चलण की तैयारी कर ली है और सतगुरु जी जिवें श्री आनंदपुर साहब छड के जा रहे ने आओ सारी संगत मन बिरतियां एकाग्र करके साहिब कमाल पंथ दे वाली चिट्टिया बाजां वाले ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਭਨ ਸੁਣਿਓ ਗੁਰਬਾਤ ਕੋ ਪਏ ਪਿਆਰ ਚਮਦਾਏ।
ਸਭ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਵਾਕ ਸੁਣੇ, ਬਚਨ ਸੁਣੇ। ਜਦੋਂ ਪਾਤਸ਼ਾਹ ਨੇ ਆਖਿਆ ਕਿ ਅੱਜ ਰਾਤ ਨੂੰ ਅਨੰਦਪੁਰ ਸਾਹਿਬ, ਰਾਤ ਦੇ ਹਨੇਰੇ ਵਿਚ ਅਨੰਦਪੁਰ ਸਾਹਿਬ ਛੱਡ ਕੇ ਜਾਵਾਂਗੇ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਦੁਸ਼ਮਣਾਂ ਨੇ ਹਮਲਾ ਕਰਨਾ, ਦਿਨ ਦੇ ਸਮੇਂ ਜਾਵਾਂਗੇ ਜ਼ਿਆਦਾ ਨੁਕਸਾਨ ਹੋ ਸਕਦਾ, ਇਸ ਕਰਕੇ ਸਤਿਗੁਰਾਂ ਨੇ ਰਾਤ ਚੁਣੀ ਹੈ। ਉਹ ਜਦੋਂ ਸਾਰੇ ਸਿੰਘਾਂ ਨੂੰ ਮਹਾਰਾਜ ਸੱਚੀ ਪਾਤਸ਼ਾਹ ਨੇ ਬਚਨ ਸੁਣਾ ਦਿੱਤੇ, ਜਿਤਨੇ ਵੀ ਸਿੰਘ ਸਨ ਸਾਰਿਆਂ ਨੇ ਚੱਲੇ ਵਾਸਤੇ ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲਏ।
ਆਯੁਧ ਗਣ ਸਿੰਘਨ ਦਰੇ ਹੋਏ ਸਾਵਧਾਨ ਸਦਾਏ।
ਸ਼ਸਤਰ ਧਾਰਨ ਕਰਕੇ ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ, ਸਭ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਗਏ ਹਨ।
ਆਪਣੇ ਆਪਣੇ ਬੰਦ ਬੰਦ ਭਾਰ,
ਉਹ ਆਪਣੇ ਜਿਹੜੇ ਭਾਰ ਸਨ, ਜੇ ਕਿਸੇ ਕੋਲ ਕੋਈ ਸਾਜੋ ਸਮਾਨ ਸੀ, ਕਿਸੇ ਦੇ ਕੋਈ ਬਸਤਰ ਆਦਿਕ ਸਨ, ਉਹ ਭਾਰ ਸਿੰਘਾਂ ਨੇ ਆਪੋ ਆਪਣਾ ਬੰਨ ਲਿਆ ਹੈ।
ਸ਼ਸਤਰ ਧਰੇ ਸਿਰਲੀ ਨਸਤਾਰ,
ਗਾਤਰੇ ਸ਼ਸਤਰ ਧਾਰਨ ਕੀਤੇ ਨੇ, ਕਿਸੇ ਦੇ ਗਾਤਰੇ ਬੰਦੂਕ ਹੈ, ਛੋਟਾ ਪਿਸਟਲ ਹੈ ਜਿਸ ਨੂੰ ਤਮੰਚਾ ਵੀ ਕਹਿੰਦੇ ਹਨ, ਜਾਂ ਉਹਦੇ ਤੋਂ ਇਲਾਵਾ ਹੋਰ ਗਾਤਰੇ ਕਿਰਪਾਨਾਂ ਹਨ, ਕਿਸੇ ਕੋਲ ਨੇਜਾ ਹੈ, ਬਰਛਾ ਹੈ, ਤਬਰ ਹੈ, ਏਦਾਂ ਅਨੇਕਾਂ ਪ੍ਰਕਾਰ ਦੇ ਸ਼ਸਤਰਾਂ ਅਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਹੋਏ ਨੇ, ਔਰ ਉਹ ਜਿਹੜਾ ਭਾਰ ਬੰਨਿਆ ਹੋਇਆ ਉਹ ਚੁੱਕ ਕੇ ਆਪਣੇ ਸਿਰਾਂ ਤੇ ਰੱਖ ਲਿਆ ਹੈ।
ਜਿਸ ਕੋ ਸ਼ਕਤੀ ਉਠਾਵਨ ਕੇਰੇ,
ਜਿਹਦੇ ਕੋਲ ਚੁੱਕਣ ਦੀ ਸ਼ਕਤੀ ਸੀ, ਸਰੀਰ ਦੇ ਵਿਚ ਤਾਣ ਸੀ, ਕਿਉਂਕਿ ਕਮਜ਼ੋਰ ਹੋ ਚੁੱਕੇ ਸਨ ਸਰੀਰਾਂ ਦੇ ਵਿਚ, ਉਹ ਤਾਕਤ ਨਹੀਂ ਸੀ ਰਹੀ ਪ੍ਰਸ਼ਾਦਾ ਪਾਣੀ ਨਾ ਛਕਣ ਕਰਕੇ, ਜਿਨ੍ਹਾਂ ਦੇ ਕੋਲ ਜਿੰਨਾ ਵੀ ਕੁਝ ਚੁੱਕਣ ਦੀ ਤਾਕਤ ਸੀ ਜਿਨ੍ਹਾਂ ਦੇ ਸਰੀਰਾਂ ਅੰਦਰ,
ਸੋ ਤਿੰਨ ਸੀਸ ਧਰੀ ਤਿਸ ਬੇਰੇ,
ਉਹਨਾਂ ਨੇ ਉਹ ਸਮਾਨ ਚੁੱਕ ਕੇ ਜਿਹੜਾ ਲੋੜ ਦਾ ਸਮਾਨ ਸੀ ਉਹ ਚੁੱਕ ਕੇ ਆਪਣੇ ਸਿਰਾਂ ਤੇ ਰੱਖ ਲਿਆ ਹੈ।
ਚਾਲ ਕਟੀ ਜਬ ਨਿਸਾ ਗੁਜ਼ਾਰੇ,
ਇਸੇ ਤਰ੍ਹਾਂ ਜਦੋਂ ਚਾਰ ਘੜੀਆਂ ਰਾਤ ਬਤੀਤ ਕੀਤੀ ਗਈ,
ਕੇ ਭਈ ਸਬਨ ਕੀ ਤਿਆਰੇ,
ਚਾਰ ਘੜੀਆਂ ਰਾਤ ਬੀਤੀਏ, ਪੰਜ ਤੇ ਛੇ ਪੋਹ ਦੀ ਵਿਚਾਲੀ ਰਾਤ ਹੈ, ਸਰਦੀਆਂ ਦੇ ਦਿਨ ਸਨ ਜਦੋਂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਬਹੁਤ ਜ਼ਿਆਦਾ ਕੜਾਕੇ ਦੀ ਸਰਦੀ ਸੀ, ਪੋਹ ਦੇ ਦਿਨ ਹਨ ਜਿਸ ਨੂੰ ਖਾਲਸਾ ਸ਼ਹੀਦੀ ਮਹੀਨਾ ਕਹਿ ਕੇ ਮਨਾਉਂਦਾ ਹੈ, ਕਿਉਂਕਿ ਪੋਹ ਦੇ ਮਹੀਨੇ ਚ ਸਤਿਗੁਰਾਂ ਦੇ ਚਾਰੇ ਲੱਖਾਂ ਜਿਗਰਾਂ ਦੀ ਸ਼ਹੀਦੀ ਹੋਈ। ਮਹਾਰਾਜ ਜੀ ਦੇ ਅਨੇਕਾਂ ਸਿੰਘ ਇਸੇ ਮਹੀਨੇ ਵਿਚ ਸ਼ਹੀਦ ਹੋਏ ਨੇ, ਇਸ ਕਰਕੇ ਪੋਹ ਦੇ ਮਹੀਨੇ ਨੂੰ ਸ਼ਹੀਦੀ ਮਹੀਨੇ ਦਾ ਨਾਂ ਦੇ ਕੇ ਸਿੰਘ ਇਹਦਾ ਆਦਬ ਕਰਦੇ ਨੇ, ਸਤਿਕਾਰ ਕਰਦੇ ਨੇ। ਤੋ ਪੰਜ ਤੇ ਛੇ ਪੋਹ ਦੀ ਵਿਚਾਲੀ ਰਾਤ ਹੈ ਜਿਸ ਦਿਨ ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਹੈ। ਜਦੋਂ ਰਾਤ ਚਾਰ ਘੜੀਆਂ ਬਤੀਤ ਹੋਈ, ਸਾਰੇ ਸਿੰਘਾਂ ਨੇ ਚੱਲਣ ਦੀ ਤਿਆਰੀ ਕਰ ਲਈ।
ਸ੍ਰੀ ਮੁਕਤੇ ਦਾ ਹੁਕਮ ਬਖਾਨਾ,
ਕਲਗੀਧਰ ਜੀ ਨੇ ਉਸ ਵਕਤ ਸਾਰਿਆਂ ਪ੍ਰਤੀ ਆਪਣਾ ਹੁਕਮ ਕੀਤਾ, ਆਗਿਆ ਕੀਤੀ,
ਕਰੈ ਇਕੱਤਰ ਬਹੀਰ ਪਿਆਨਾ।
ਮਹਾਰਾਜ ਜੀ ਕਹਿੰਦੇ ਪਹਿਲਾਂ ਭਾਈ ਬਹੀਰ ਭੇਜ ਦਿਓ, ਯਾਨੀ ਕਿ ਜਿਹੜੀਆਂ ਮਾਤਾਵਾਂ ਸਨ ਸਤਿਗੁਰਾਂ ਦੇ ਮਹਿਲ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪਹਿਲਾਂ ਉਹਨਾਂ ਨੂੰ ਅੱਗੇ ਭੇਜ ਦਿੱਤਾ ਜਾਵੇ।
ਸੁਣ ਆਇਸ ਕੋ ਨਰ ਚੱਲ ਪਰੇ,
ਮਹਾਰਾਜ ਜੀ ਦੀ ਆਗਿਆ ਸੁਣ ਕੇ ਬਹੁਤ ਸਾਰੇ ਸੇਵਕ ਨਾਲ ਚੱਲ ਪਏ। ਸਤਿਗੁਰਾਂ ਦਾ ਜਿਹੜਾ ਵਹੀਰ ਸੀ ਉਹ ਨਾਲ ਨਾਲ ਅੱਗੇ ਅੱਗੇ ਚੱਲ ਪਿਆ।
ਦੁਰਗ ਵੈਰ ਨਿਕਸੇ ਦੁੱਖ ਭਰੇ,
ਮਨ ਦੇ ਵਿਚ ਬੜਾ ਭਾਰੀ ਦੁੱਖ ਹੈ ਸਾਰਿਆਂ ਦੇ ਕਿ ਅਸੀਂ ਆਪਣਾ ਵਸਦਾ ਰਸਦਾ ਘਰ ਛੱਡ ਕੇ ਜਾ ਰਹੇ ਹਾਂ, ਅਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ। ਇਸ ਗੱਲ ਦਾ ਬੜਾ ਵੱਡਾ ਭਾਰੀ ਡਾਢਾ ਦੁੱਖ ਵੀ ਹੈ ਹਿਰਦੇ ਦੇ ਵਿਚ, ਪਰ ਫਿਰ ਵੀ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਪੈ ਰਿਹਾ।
ਪੂਰਬ ਦਿਸ਼ ਤੋਂ ਮੁੱਖ ਕਰ ਚਲੇ,
ਅਨੰਦਪੁਰ ਸਾਹਿਬ ਤੋਂ ਪੂਰਬਲੇ ਵਾਲੇ ਪਾਸੇ ਜਿੱਧਰ ਚੜ੍ਹਦੇ ਵਾਲਾ ਪਾਸਾ ਹੈ ਉਸ ਪਾਸੇ ਨੂੰ ਮੂੰਹ ਕਰਕੇ ਚੱਲ ਪਿਆ ਬਹੀਰ।
ਆਗੇ ਕੋ ਪਾਛੇ ਮਿਲੇ,
ਕੋਈ ਅੱਗੇ ਜਾ ਪਹੁੰਚਿਆ, ਕੋਈ ਪਿੱਛੋਂ ਜਾ ਮਿਲਿਆ ਰਲਿਆ ਹੈ।
ਪੈਰ ਨਿਸਾ ਬੀਤੀ ਜਿਸ ਕਾਲਾ,
ਇਸੇ ਤਰ੍ਹਾਂ ਕਾਫੀ ਕਾਫੀ ਬਹੀਰ ਜਿਹੜਾ ਉਹ ਅੱਗੇ ਨੂੰ ਨਿਕਲ ਕੇ ਚਲਾ ਗਿਆ। ਜਦੋਂ ਪੈਰ ਕਰਾਤ ਬਾਕੀ ਰਹਿ ਗਈ, ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਨੇੜੇ ਆਇਆ ਹੈ,
ਮਾਤਾ ਤਿਆਰ ਸਮਾਜ ਸੰਭਾਲਾ।
ਇਧਰ ਇੰਨੇ ਨੂੰ ਮਾਤਾ ਗੁਜਰੀ ਜੀ ਵੀ ਤਿਆਰ ਹੋ ਗਏ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਪਹਿਲਾਂ ਅੱਗੇ ਚਲੇ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਏ। ਬਾਅਦ ਵਿਚ ਮਾਤਾ ਜੀ ਜਦੋਂ ਪੈਰ ਕਰਾਤ ਰਹਿ ਗਈ ਅੰਮ੍ਰਿਤ ਵੇਲੇ ਦਾ ਸਮਾਂ, ਮਾਤਾ ਗੁਜਰੀ ਜੀ ਵੀ ਤਿਆਰ ਹੋ ਗਏ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਹਨ।
ਖੱਚਰ ਪਰ ਲਾਦੀ ਮੋਰੈ,
ਮਾਤਾ ਜੀ ਨੇ ਕੁਝ ਅਸ਼ਰਫੀਆਂ ਸੋਨੇ ਦੀਆਂ ਆਪਣੇ ਕੋਲ ਰੱਖੀਆਂ ਹੋਈਆਂ ਸੀ। ਹਾਲਾਂਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਸਾਰੀਆਂ ਜਲ ਪ੍ਰਵਾਹ ਕਰ ਦਿਓ, ਪਰ ਮਾਤਾ ਜੀ ਨੇ ਫਿਰ ਵੀ ਕੁਝ ਅਸ਼ਰਫੀਆਂ ਸੋਨੇ ਦੀਆਂ ਰੱਖੀਆਂ ਹੋਈਆਂ ਉਹ ਖੱਚਰ ਤੇ ਲੱਦ ਲਈਆਂ। ਉਹਦੀਆਂ ਖੁਰਦੀਆਂ ਖੱਚਰ ਦੇ ਉੱਤੇ ਭਰ ਕੇ ਸੋਨੇ ਦੀਆਂ ਸ਼ਰਫੀਆਂ ਲੱਦ ਲਈਆਂ।
ਇੱਕ ਦੋ ਦਾਸ ਚਲੇ ਕਰ ਮੂਰੇ,
ਇੱਕ ਦੋ ਸੇਵਾਦਾਰ ਇੱਕ ਦੋ ਦਾਸਾਂ ਨੂੰ ਮਾਤਾ ਗੁਜਰੀ ਜੀ ਨੇ ਆਪਣੇ ਨਾਲ ਲਿਆ ਔਰ ਉਹਨਾਂ ਨੂੰ ਨਾਲ ਲੈ ਕੇ ਮਾਤਾ ਜੀ ਵੀ ਚੱਲ ਪਏ ਹਨ।
ਲਗੋ ਪੋਤਰੇ ਦੋਨੋ ਲੈ ਸਾਥ, ਸਿਆਂਦਨ ਚੜੋ ਕਯੋ ਗੁਰਨਾਥ।
ਛੋਟੇ ਪੋਤਰੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਦੋਨੋ ਛੋਟੇ ਪੋਤਰੇ ਮਾਤਾ ਗੁਜਰੀ ਜੀ ਦੇ ਨਾਲ ਨੇ। ਇਹਨਾਂ ਨੂੰ ਆਪਣੇ ਨਾਲ ਲੈ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਆਂਦਨ ਤੇ ਚੜ ਜਾਓ, ਰੱਥ ਤੇ ਚੜ ਜਾਓ। ਇਸ ਤਰ੍ਹਾਂ ਸਤਿਗੁਰਾਂ ਨੇ ਗੁਰੂ ਨਾਥ ਨੇ ਇਹਨਾਂ ਨੂੰ ਆਗਿਆ ਕੀਤੀ ਹੈ।
ਪ੍ਰਥਮ ਅਪਨ ਤੇ ਦੋ ਚੜਾਏ,
ਘਰ ਜੀ ਨੇ ਇਹਨਾਂ ਨੂੰ ਵੀ ਆਪਣੇ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਦੇ ਨਾਲ ਚੜਾ ਕੇ ਰੱਥ ਤੇ ਭੇਜਿਆ ਹੈ।
ਬਾਹਰ ਚੜੀ ਮਾਤਾ ਸਹਿਸਾਏ,
ਮਾਤਾ ਗੁਜਰੀ ਜੀ ਵੀ ਨਾਲ ਨਾਲ ਚੜ ਕੇ ਚੱਲ ਪਏ ਨੇ ਬੜੀ ਛੇਤੀ ਨਾਲ।
ਸਤਿਗੁਰ ਮਹਿਲ ਸੁੰਦਰੀ ਮਾਤ, ਹਰ ਸਾਹਿਬ ਦੇਵੀ ਚਿਤ ਸ਼ਾਂਤ।
ਸਤਿਗੁਰੂ ਗੁਰੂ ਕਲਗੀਧਰ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਔਰ ਖਾਲਸੇ ਪੰਥ ਦੇ ਪੂਜਨੀਕ ਮਾਤਾ ਮਾਤਾ ਸਾਹਿਬ ਦੇਵਾਂ ਜੀ, ਇਹ ਵੀ ਜਗਤ ਗੁਰੂ ਨਾਥ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵੰਦਨਾ ਕਰਕੇ ਚੱਲੇ ਹਨ।
ਨਮੋ ਕਰੀ ਗੁਰ ਕੋ ਕਰ ਜੋਰੇ,
ਇਸ ਦੇ ਵਿੱਚ ਸ਼ਾਂਤੀ ਦਾ ਭਾਵ ਹੈ ਔਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਇਹਨਾਂ ਨੇ ਹੱਥ ਜੋੜੇ ਹਨ।
ਦੋਨੋ ਤਵਰ ਉੱਡ ਕਰ ਡੋਰੇ,
ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਵੀ ਡੋਲਿਆਂ ਤੇ ਸਵਾਰ ਹੋਏ ਨੇ। ਸਤਿਗੁਰਾਂ ਦੀ ਆਗਿਆ ਲੈ ਕੇ ਵੀ ਡੋਲਿਆਂ ਤੇ ਸਵਾਰ ਹੋ ਕੇ ਚੱਲੇ ਹਨ।
ਆਇਸ ਪਾਏ ਨਿਕਸ ਕਰ ਚਾਲੇ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਗੁਰਦੇਵ ਦੀ ਆਗਿਆ ਦੇ ਵਿਚ ਚੱਲਦਿਆਂ ਹੋਇਆ ਇਹ ਮਾਤਾਵਾਂ ਵੀ ਚੱਲ ਪਈਆਂ ਹਨ।
ਸ਼ਿਆਮ ਜਾਮਨੀ ਬੋਥਮ ਵਾਲੇ,
ਹਨੇਰੀ ਰਾਤ ਹੈ ਬਹੁਤ ਜ਼ਿਆਦਾ, ਪੋਹ ਦੀਆਂ ਸਰਦ ਰਾਤਾਂ ਨੇ ਖਾਲਸਾ ਜੀ, ਬਹੁਤ ਜ਼ਿਆਦਾ ਸਰਦੀ ਹੈ, ਧੁੰਦ ਪੈ ਰਹੀ ਹੈ, ਕਾਫੀ ਜ਼ਿਆਦਾ ਹਨੇਰਾ ਹੈ ਤੇ ਸ਼ਾਮ ਰਾਤ ਦਾ ਮਤਲਬ ਹੈ ਕਾਲੀ ਰਾਤ ਹੈ।
ਅਪਰ ਜੇ ਨਰ ਨੈ ਲੜਨੇ ਹਾਰੇ, ਸੋ ਮਿਲ ਮਿਲ ਕਰ ਵੈਰ ਪਧਾਰੇ।
ਹੋਰ ਜਿਹੜੇ ਬੰਦੇ ਨਾ ਲੜਨ ਵਾਲੇ ਸਨ, ਆਨੰਦਪੁਰ ਸਾਹਿਬ ਦੇ ਵਿਚ ਆਮ ਜਨਤਾ ਵੀ ਤਾਂ ਰਹਿੰਦੀ ਸੀ, ਜਿਨ੍ਹਾਂ ਨੇ ਲੜਾਈ ਨਹੀਂ ਸੀ ਕਰਨੀ, ਜਿਹੜੇ ਲੜਨ ਦੇ ਵਿਚ ਨਹੀਂ ਸਨ, ਉਹ ਵੀ ਮਾਤਾ ਜੀ ਹੋਣਾ ਦੇ ਡੋਲਿਆਂ ਦੇ ਨਾਲ ਨਾਲ ਚੱਲ ਪਏ ਨੇ ਮਿਲ ਕੇ, ਉਹ ਵੀ ਬਾਹਰ ਨੂੰ ਪਧਾਰੇ ਹਨ।
ਵਹੀਰ ਲੰਘ ਕਈ ਕੋਸ,
ਵਹੀਰ ਜਿਹੜਾ ਸੀ ਸਤਿਗੁਰਾਂ ਦਾ, ਮਾਤਾ ਜੀ ਹੋਣਾ ਦਾ ਡੋਲੇ, ਮਾਤਾ ਜੀ ਹੋਣਾ ਦੀਆਂ ਸਵਾਰੀਆਂ, ਉਹ ਆਨੰਦਪੁਰ ਸਾਹਿਬ ਤੋਂ ਕਾਫੀ ਦੂਰ ਅੱਗੇ ਤੱਕ ਲੰਘ ਗਈਆਂ।
ਬੈਠੇ ਸਤਿਗੁਰ ਦੁਰਗ ਸਾਰੋਸ,
ਕਲਗੀਧਰ ਜੀ ਜਦੋਂ ਤੱਕ ਮਾਤਾ ਜੀ ਹੋਣਾ ਦੇ ਡੋਲੇ ਕਾਫੀ ਅੱਗੇ ਤੱਕ ਨਹੀਂ ਚਲੇ ਗਏ, ਉਦੋਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਵੀਰ ਰਸ ਦੇ ਵਿਚ ਆਨੰਦਪੁਰ ਸਾਹਿਬ ਦੇ ਵਿਚ ਕਿਲੇ ਚ ਬੈਠੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਤੱਕ ਆਨੰਦਪੁਰ ਸਾਹਿਬ ਚੋਂ ਨਹੀਂ ਨਿਕਲੇ, ਵੀਰ ਰਸ ਦੇ ਸਹਿਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਦੋਂ ਤੱਕ ਬੈਠੇ ਰਹੇ।
ਸਨੇ ਸਨੇ ਸਭ ਕਰ ਕਰ ਤਿਆਰ
ਸਨੇ ਸਨੇ ਸਹਿਜੇ ਸਹਿਜੇ ਸਾਰਿਆਂ ਦੀ ਤਿਆਰੀ ਕਰ ਕਰਕੇ
ਚਲੇ ਲੋਕ ਸਭ ਪੰਥ ਮਜਾਰ
ਸਾਰੇ ਨਾਲ ਦੇ ਜਿੰਨੇ ਸਾਥੀ ਸਨ ਉਹ ਰਸਤੇ ਤੇ ਚੱਲ ਪਏ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾ ਰਹੇ ਹਨ ਵਿਦਾ ਹੋ ਕੇ
ਸਾਵਧਾਨ ਜੋ ਸ਼ਸਤਰ ਸਮੇਤ ਰੱਖੇ ਸਿੰਘ ਡਿਗ ਲੜਬੇਤ
ਸਾਵਧਾਨ ਤੇ ਸ਼ਸਤਰ ਧਾਰੀ ਸਿੰਘ ਸਨ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਕੋਲ ਰੱਖ ਲਏ ਲੜਨ ਵਾਸਤੇ ਜੇ ਲੋੜ ਪਵੇ ਤੇ ਜੰਗ ਵੀ ਕਰੀਏ ਕਿਉਂਕਿ ਸਾਹਿਬ ਨੂੰ ਪਤਾ ਸੀ ਕਿ ਜੰਗ ਕਰਨਾ ਪੈਣਾ ਯੁੱਧ ਕਰਕੇ ਇੱਥੋਂ ਨਿਕਲਿਆ ਜਾਣਾ ਤੋ ਸਤਿਗੁਰੂ ਜੀ ਦੇ ਨਾਲ ਮਹਾਰਾਜ ਜੀ ਨੇ ਆਪਣੇ ਉਹਨਾਂ ਸਿੰਘਾਂ ਨੂੰ ਰੱਖਿਆ ਜਿਹੜੇ ਸ਼ਸਤਰ ਧਾਰੀ ਸਨ ਔਰ ਲੜਨਾ ਜਾਣਦੇ ਸਨ ਉਹ ਸ਼ਸਤਰ ਧਾਰੀ ਸਾਵਧਾਨ ਸੂਰਮੇ ਮਹਾਰਾਜ ਜੀ ਦੇ ਆਪਣੇ ਨਾਲ ਰੱਖੇ ਨੇ
ਡੇਢ ਜਾਮ ਜਾਮ ਨੀ ਗਏ
ਜਦੋਂ ਡੇਢ ਕਪਹਿਰ ਰਾਤ ਬਤੀਤ ਹੋ ਗਈ
ਸਭ ਸਤਿਗੁਰ ਨੇ ਜੀ ਤਿਆਰੀ ਕਰੀ
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਹੁਣ ਤਿਆਰੀ ਕੀਤੀ ਹੈ ਚੱਲਣ ਵਾਸਤੇ ਮਹਾਰਾਜ ਜੀ ਨੇ ਇੱਥੋਂ ਚਾਲੇ ਦੀ ਤਿਆਰੀ ਕੀਤੀ ਹੈ
ਨਿਕਸੇ ਪ੍ਰਥਮ ਗਏ ਤਿਸ ਜਾਏ ਸ੍ਰੀ ਗੁਰੂ ਤੇਗ ਬਹਾਦਰ ਛਾਏ
ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਅਸਥਾਨ ਤੇ ਆਏ ਨੇ ਆਪਣੇ ਇਸ਼ਟ ਗੁਰਦੇਵ ਦੇ ਅਸਥਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਐਸੇ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਭੌਰਾ ਸਾਹਿਬ ਜਿੱਥੇ ਮਹਾਰਾਜ ਨੌਵੇਂ ਪਾਤਸ਼ਾਹ ਦਾ ਤਪ ਸਥਾਨ ਹੈ ਉਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਦੇ ਪਾਵਨ ਅਸਥਾਨ ਤੇ ਨਮਸਕਾਰ ਕਰਕੇ ਆਗਿਆ ਲੈਣ ਵਾਸਤੇ ਆਏ ਹਨ
ਖਰੇ ਹੋਏ ਦਰਬਾਰ ਅਗਾਰੇ ਕਰ ਅਰਦਾਸ ਬੰਦਨਾ ਧਾਰੇ
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਸਨਮੁਖ ਖਲੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਾਲੇ ਦੀ ਅਰਦਾਸ ਕੀਤੀ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿਚ ਵੰਦਨਾ ਕੀਤੀ ਹੈ ਮੱਥਾ ਟੇਕਿਆ ਹੈ
ਬੋਰੋ ਉੱਚੇ ਕੀਨ ਬਖਾਨ
ਔਰ ਫਿਰ ਮਹਾਰਾਜ ਜੀ ਉੱਚੀ ਆਵਾਜ਼ ਵਿਚ ਬੋਲੇ ਉੱਥੇ ਖੜੇ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਤੇ ਉੱਚੀ ਆਵਾਜ਼ ਵਿਚ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ
ਹੈ ਕੋ ਸਾਧ ਰਹਿ ਸਥਾਨ
ਮਹਾਰਾਜ ਜੀ ਕਹਿੰਦੇ ਹੈ ਕੋਈ ਸਾਧੂ ਜਿਹੜਾ ਨੌਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਦੀ ਸੇਵਾ ਕਰੇ ਕੋਈ ਐਸਾ ਸਾਧੂ ਹੈ ਕੋਈ ਹੈ ਕੋਈ ਇਹੋ ਜਿਹਾ ਸੇਵਾਦਾਰ ਜਿਹੜਾ ਨੌਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਤੇ ਰਹਿ ਕੇ ਸੇਵਾ ਕਰੇ
ਚਾਰੋ ਦੀਪਕ ਨਿਤ ਪ੍ਰਤ ਕਰੇ
ਇੱਥੇ ਨਿਤਾ ਪ੍ਰਤੀ ਸਵੇਰੇ ਸ਼ਾਮੀ ਦੀਵਾ ਜਗਾਵੇ ਜੋਤ ਜਗਾਵੇ ਔਰ ਸਵੇਰੇ ਸ਼ਾਮੀ ਝਾੜੂ ਦੀ ਸੇਵਾ ਕਰੇ ਕੋਈ ਇਹੋ ਜਿਹਾ ਸੇਵਕ ਹੈ ਜਿਹੜਾ ਇਸ ਅਸਥਾਨ ਤੇ ਰਹਿ ਕੇ ਸੇਵਾ ਕਰੇ ਦੀਵਾ ਜਗਾਵੇ
ਸ੍ਰੀ ਗੁਰਦੇਵ ਸੇਵ ਹਿਤ ਧਰੈ
ਔਰ ਆਪਣੇ ਸਤਿਗੁਰੂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਸਥਾਨ ਦੀ ਸੇਵਾ ਵਿਚ ਆਪਣਾ ਹਿੱਤ ਰੱਖੇ ਆਪਣਾ ਪ੍ਰੇਮ ਨੌਵੇਂ ਪਾਤਸ਼ਾਹ ਦੇ ਚਰਨਾਂ ਵਿਚ ਜੋੜ ਕੇ ਸੇਵਾ ਕਰੇ
ਤੀਨ ਬਾਰ ਗੁਰ ਬਚਨੀ ਉਚਾਰਾ ਮੈਂ ਕੋ ਬੋਲਿਓ ਡਰ ਧਾਰਾ
ਇੱਕ ਵਾਰ ਬੋਲੇ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਦੋ ਵਾਰੀ ਬੋਲੇ ਫਿਰ ਵੀ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਤਿੰਨ ਵਾਰ ਮਹਾਰਾਜ ਜੀ ਨੇ ਬਚਨ ਕਿਹਾ ਹੈ ਕੋਈ ਸਾਧ ਜਿਹੜਾ ਇੱਥੇ ਸੇਵਾ ਕਰੇ ਤਿੰਨ ਵਾਰੀ ਮਹਾਰਾਜ ਜੀ ਦੇ ਕਹਿਣ ਦੇ ਬਾਵਜੂਦ ਵੀ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਮਹਾਰਾਜ ਮੈਂ ਸੇਵਾ ਕਰਦਾ ਕਿਸੇ ਨੇ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ ਸਭ ਦੇ ਅੰਦਰ ਧੀਰਜ ਹਾਰਿਆ ਹੋਇਆ ਸੀ ਸਭ ਦੇ ਅੰਦਰ ਡਰ ਧਾਰਨ ਕੀਤਾ ਹੋਇਆ ਸੀ ਕਿ ਜੇ ਅਸੀਂ ਇੱਥੇ ਰਵਾਂਗੇ ਤੇ ਤੁਰਕ ਹਮਲਾ ਕਰਕੇ ਸਾਨੂੰ ਮਾਰ ਦੇਣਗੇ ਏਦਾਂ ਦਾ ਡਰ ਸਾਰਿਆਂ ਦੇ ਮਨਾਂ ਦੇ ਵਿਚ ਸੀ ਇਸ ਕਰਕੇ ਕਿਸੇ ਨੇ ਅੱਗੋਂ ਜਵਾਬ ਨਹੀਂ ਦਿੱਤਾ
ਅਚਰਜ ਸਵਾਂਗ ਵਿਸਾਲ ਅਰੰਭੇ
ਸੱਚੇ ਪਾਤਸ਼ਾਹ ਜੀ ਨੇ ਬੜਾ ਭਾਰੀ ਅਚਰਜ ਹੈਰਾਨ ਕਰ ਦੇਣ ਵਾਲਾ ਸਵਾਗ ਆਰੰਭਿਆ ਹੋਇਆ ਜਿਹੜਾ ਕਿਸੇ ਦੀ ਸਮਝ ਵਿਚ ਨਹੀਂ ਆ ਰਿਹਾ।
ਰਹੀ ਨਾ ਧੀਰਜ ਭਏ ਅਚੰਬੇ,
ਕਰਕੇ ਕਿਸੇ ਅੰਦਰ ਧੀਰਜ ਨਹੀਂ ਰਿਹਾ, ਸਭ ਦੇ ਮਨ ਦੇ ਵਿਚ ਅਚੰਬਤ ਪੁਣਾ ਹੈ, ਸਭ ਦੇ ਹਿਰਦੇ ਅਚੰਬੇ ਵਿਚ ਹਨ।
ਇਕ ਗੁਰਬਖਸ਼ ਸਾਧ ਟਿਕ ਖਰੇ ਹੋ,
ਲਾਗੇ ਇਕ ਖਾਲਸਾ ਜੀ ਉਦਾਸੀ ਸਾਧੂ ਸੀ ਭਾਈ ਗੁਰਬਖਸ਼, ਉਹ ਖੜਾ ਹੋਇਆ ਸੀ। ਉਦਾਸੀ ਸੰਪਰਦਾ ਦਾ ਧਾਰਨੀ ਸੀ, ਉਦਾਸੀ ਮਤ ਦੇ ਵਿਚੋਂ ਸਾਈ ਬਾਬਾ ਸ੍ਰੀ ਚੰਦ ਜੀ ਦਾ ਚਲਾਇਆ ਹੋਇਆ ਮਤ ਉਦਾਸੀ। ਉਸ ਉਦਾਸੀਨ ਸੰਪਰਦਾ ਦੇ ਵਿਚੋਂ ਇਕ ਸਾਧੂ ਸੀ ਭਾਈ ਗੁਰਬਖਸ਼ ਲਾਗੇ ਖੜਿਆ ਹੋਇਆ ਸੀ।
ਭਾਈ
ਗੁਰਬਖਸ਼ ਨੂੰ ਗੁਰੂ ਕਲਗੀਧਰ ਜੀ ਨੇ ਵੇਖਿਆ ਤੇ ਗੁਰਬਖਸ਼ ਸਾਧ ਨੂੰ ਵੇਖ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਉਸ ਵਕਤ ਬੋਲੇ ਨੂੰ ਕਹਿਣ ਲੱਗੇ,
ਬਸੋ ਹਿਆ ਤੁਮ ਸੇਵਾ ਕਰੋ, ਕਰ ਸੇਵਾ ਨਿਜ ਜਨਮ ਸੁਧਾਰੋ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਗੁਰਬਖਸ਼ ਜੀ, ਤੁਸੀਂ ਇਸ ਅਸਥਾਨ ਤੇ ਰਹਿ ਕੇ ਨਿਵਾਸ ਕਰੋ, ਔਰ ਇਸ ਅਸਥਾਨ ਦੇ ਉੱਤੇ ਰਹਿ ਕੇ ਇਸ ਅਸਥਾਨ ਦੀ ਸੇਵਾ ਕਰੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਦਰਬਾਰ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ।
ਮਹਾਦੇਵ ਤਿਸ ਕਾ ਗੁਰ ਬੋਲਾ,
ਇਸੇ ਗੁਰਬਖਸ਼ ਸਾਧੂ ਦਾ ਇਕ ਗੁਰੂ ਸੀ ਜਿਹਦੇ ਕੋਲ ਇਹਨੇ ਦੀਕਸ਼ਾ ਲਈ ਸੀ, ਉਹਦਾ ਨਾਂ ਸੀ ਮਹਾਦੇਵ, ਉਹ ਵੀ ਲਾਗੇ ਖੜਾ ਸੀ। ਜਦੋਂ ਸਤਿਗੁਰਾਂ ਨੇ ਕਿਹਾ ਨਾ ਗੁਰਬਖਸ਼ ਸਾਧ ਨੂੰ ਕਿ ਤੂੰ ਇੱਥੇ ਰਹਿ ਕੇ ਸੇਵਾ ਕਰ, ਤੇ ਲਾਗੋਂ ਇਹਦਾ ਗੁਰੂ ਮਹਾਦੇਵ ਬੋਲਿਆ, ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ ਹੱਥ ਜੋੜ ਕੇ,
ਖਾਏ ਕਾ ਤੇ ਰਹਿ ਅਡੋਲਾ,
ਮਹਾਰਾਜ ਜੀ ਇੱਥੇ ਰਹਿ ਕੇ ਖਾਵੇਗਾ ਕੀ, ਇੱਥੇ ਖਾਣ ਨੂੰ ਕੀ ਮਿਲੇਗਾ, ਖਾਣ ਵਾਸਤੇ ਇੱਥੇ ਰਸਤ ਬਸਤ ਕਿੱਥੋਂ ਆਵੇਗੀ ਗਰੀਬ ਨਵਾਜ ਜੀ।
ਮਹਾ ਕੁਮਤ ਚਰ ਨੀਚ ਪਹਾੜੇ, ਕਰੇ ਬੈਰ ਪਸ਼ਚਾਤ ਤੁਮਾਰੇ।
ਮਹਾਰਾਜ ਜੀ ਤੁਹਾਡੇ ਇੱਥੋਂ ਟੁਰ ਗਿਆ, ਬਾਅਦ ਵਿਚ ਆ ਜਿਹੜੀ ਭੈੜੀ ਤੇ ਖੋਟੀ ਮਤ ਵਾਲੇ ਪਹਾੜੀਏ ਨੇ ਇਹ ਸਾਡੇ ਨਾਲ ਵੈਰ ਕਰਨਗੇ, ਇਸ ਗੁਰਬਖਸ਼ ਸਾਹਿਬ ਦੇ ਨਾਲ ਵੈਰ ਕਰਨਗੇ, ਇਹਦੇ ਨਾਲ ਦੁਸ਼ਮਣੀ ਰੱਖਣਗੇ, ਤੇ ਮਹਾਰਾਜ ਜੀ ਇੱਥੇ ਰਹਿ ਕੇ ਕੀ ਖਾਵੇਗਾ, ਇਹਨੂੰ ਕਿਵੇਂ ਖਾਣ ਨੂੰ ਅੰਨ ਪ੍ਰਾਪਤ ਹੋਵੇਗਾ।
ਭੋਜਨ ਚਾਹੀਏ ਨਿਤ ਪ੍ਰਤ ਖਾਨੇ,
ਕਿਉਂਕਿ ਖਾਣ ਵਾਸਤੇ ਤਾਂ ਅੰਨ ਚਾਹੀਦਾ, ਉਹ ਤਾਂ ਰੋਜ਼ ਹੀ ਚਾਹੀਦਾ, ਰੋਜ ਨਵੇਂ ਸਿਰੋਂ ਪ੍ਰਸ਼ਾਦਾ ਮਹਾਰਾਜ ਜੀ ਪੱਕਿਆ ਚਾਹੀਦਾ ਹੈ।
ਤੁਮ ਬਿਨ ਹਮਕੋ ਕੋ ਨਾ ਜਾਣੇ,
ਮਹਾਰਾਜ ਤੁਹਾਡੇ ਬਿਨਾ ਸਾਨੂੰ ਕੌਣ ਜਾਣਦਾ, ਤੁਸੀਂ ਸਾਨੂੰ ਪਾਲਦੇ ਹੋ, ਤੁਸੀਂ ਚਲੇ ਗਏ ਤੇ ਬਾਅਦ ਵਿਚ ਸਾਨੂੰ ਇੱਥੇ ਕੌਣ ਪਾਲੇਗਾ, ਮਹਾਰਾਜ ਸਾਡੀ ਪਰਵਰਿਸ਼ ਇੱਥੇ ਕਿਵੇਂ ਹੋਵੇਗੀ।
ਕਹੇ ਕਹ ਰਾਵਰ ਸਭ ਜਾਣੇ,
ਮਹਾਰਾਜ ਅਸੀਂ ਕੀ ਕਹੀਏ ਆਪ ਜੀ ਨੂੰ, ਤਾਂ ਕਹਿਣਾ ਪਵੇ ਜੇ ਤੁਹਾਨੂੰ ਪਤਾ ਨਾ ਹੋਵੇ। ਹੇ ਗਰੀਬਨ ਵਾਜ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣੀ ਜਾਣ ਹੋ, ਜਾਣਦੇ ਹੋ,
ਸੀ ਮੈਂ ਨਿਤ ਕਰ ਦਿਓ ਠਿਕਾਨੇ।
ਮਹਾਰਾਜ ਅਸੀਂ ਇੱਥੇ ਨਿਤ ਸੇਵਾ ਕਰਨ ਨੂੰ ਤਿਆਰ ਹਾਂ, ਪਰ ਘੱਟੋ ਘੱਟ ਸਾਡਾ ਠਿਕਾਣਾ ਕਰ ਦਿਓ, ਭਾਵ ਇੱਥੇ ਖਾਣ ਵਾਸਤੇ ਰਸਤਾ ਬਸਤਾ ਦਾ ਪ੍ਰਬੰਧ ਤਾਂ ਹੋ ਜਾਏ, ਸਾਨੂੰ ਲੰਗਰ ਪ੍ਰਸ਼ਾਦਾ ਦੋ ਪ੍ਰਸ਼ਾਦੇ ਤਾਂ ਇੱਥੇ ਬੈਠਿਆਂ ਨੂੰ ਮਿਲੇ ਜਾਣ, ਮਹਾਰਾਜ ਇਹੋ ਜਿਹਾ ਕੋਈ ਟਿਕਾਣਾ ਆਪ ਜੀ ਕਿਰਪਾ ਕਰਕੇ ਬਣਾ ਦਿਓ ਸਾਡੇ ਵਾਸਤੇ।
ਸੁਣ ਸ਼੍ਰੀ ਮੁਕਤੇ ਤਿਸੈ ਉਚਾਰਾ, ਇਹ ਸਾਚੋ ਹੈ ਗੁਰਦਰਬਾਰਾ।
ਪੜ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਉਦਾਸੀ ਸਾਧੋ, ਇਹ ਜਿਹੜਾ ਸਥਾਨ ਹੈ ਇਹ ਸੱਚੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਹੈ, ਜਿੱਥੇ ਨੌ ਨਿੱਧਾਂ 18 ਸਿੱਧੀਆਂ ਵਸਦੀਆਂ ਨੇ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੱਚਾ ਦਰਬਾਰ ਹੈ।
ਅਨ ਭਰੀ ਗਾਡੀ ਏ ਖਰੇ,
ਲੱਗੇ ਸਤਿਗੁਰਾਂ ਦੇ ਇਸ ਦਰਬਾਰ ਦੇ ਮੂਹਰੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਖਾਣ ਨੂੰ ਅੰਨ ਕਿਵੇਂ ਮਿਲੇਗਾ, ਇੱਥੇ ਤੇ ਅੰਨ ਦੇ ਭਰੇ ਹੋਏ ਗੱਡੇ ਖਲੋਤੇ ਰਿਹਾ ਕਰਨਗੇ, ਤੁਸੀਂ ਵੀ ਛਕਿਆ ਕਰੇ ਜੇ, ਔਰ ਜਿਹੜਾ ਕੋਈ ਹੋਰ ਆਵੇ ਉਹਨੂੰ ਵੀ ਛਕਾਇਆ ਕਰਿਆ ਜੇ, ਇੱਥੇ ਗੁਰੂ ਨਾਵੇਂ ਪਾਤਸ਼ਾਹ ਦੇ ਲੰਗਰ ਚਲਾਇਆ ਜੀ। ਕਹਿੰਦੇ ਇੱਥੇ ਤਾਂ ਅੰਨ ਦੀਆਂ ਭਰੀਆਂ ਹੋਈਆਂ ਵੱਡੇ ਵੱਡੇ ਗੱਡੇ ਜਿਹੜੇ ਹਨ ਉਹ ਪਖਲੋਤੇ ਰਿਹਾ ਕਰਨਗੇ।
ਅੰਨ ਭਰੀ ਗਾਡੀ ਏ ਖਰੇ, ਸੋ ਸੰਭਾਲ ਰਾਖੋ ਲਿਓ ਧਰੇ।
ਆਖਿਆ ਜੇ ਆਖੋ ਵੀ ਹੁਣ ਕਿਵੇਂ ਅੰਨ ਛਕਾਂਗੇ, ਇੱਕ ਅੰਨ ਦੀ ਭਰੀ ਹੋਈ ਗੱਡੀ ਸੀ ਨਾਲ, ਮਹਾਰਾਜ ਜੀ ਨੇ ਆਖਿਆ ਆ ਇੱਕ ਅੰਨ ਦੀ ਭਰੀ ਹੋਈ ਗਾਡੀ ਆ ਗੱਡਾ ਹੈ, ਇਹ ਤੁਸੀਂ ਇੱਥੇ ਆਪਣੇ ਕੋਲ ਰੱਖ ਲੋ, ਇਹਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੋ, ਇਹ ਹੁਣ ਦੇ ਵਾਸਤੇ ਗੁਜ਼ਾਰਾ ਕਰੋ, ਜਦੋਂ ਇੱਥੇ ਸੇਵਾ ਕਰੋਗੇ ਬਾਅਦ ਵਿੱਚ ਹੋਰ ਅੰਨ ਦੀਆਂ ਰਸਤਾਂ ਬਸਤਾਂ ਜਿਹੜੀਆਂ ਨੇ ਲੰਗਰ ਪ੍ਰਸ਼ਾਦ ਦੇ ਵਾਸਤੇ ਤੁਹਾਡੇ ਕੋਲ ਇੱਥੇ ਉਤਰਦੀਆਂ ਰਹਿਣਗੀਆਂ।
ਸੰਧਿਆ ਸਮੇਂ ਸਦਾ ਗੁਰ ਦਰਸ਼ਨ,
ਕਹਿੰਦੇ ਸੰਧਿਆ ਦੇ ਸਮੇਂ ਨਿਤਾ ਪ੍ਰਤੀ ਆ ਕੇ ਤੁਸੀਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ
ਵਰਤੈ ਵਿੱਚ ਦੀਵਾਨ ਕੇ ਪਰਸਨ,
ਦੀਵਾਨ ਦੇ ਵਿੱਚ ਗੁਰੂ ਦੀਆਂ ਦੇਗਾਂ ਰੋਜ਼ ਵਰਤਾਣੀਆਂ ਹਨ, ਰੋਜ਼ ਇੱਥੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਣੀਆਂ ਹਨ।
ਪ੍ਰਕਾਰ ਹੋਇਆ ਕਮੀ ਨਾ ਕਾਏ,
ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੋਵੇਗੀ। ਇਹ ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਜਿਨ੍ਹਾਂ ਨੂੰ ਸਿਮਰਦਿਆਂ ਘਰ ਵਿੱਚ ਨੌ ਨਿਧੀਆਂ ਆ ਜਾਂਦੀਆਂ ਹਨ। ਐਸੇ ਸਤਿਗੁਰਾਂ ਦਾ ਦਰਬਾਰ ਹੈ ਭਾਈ, ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ।
ਨਿਸ਼ਚਿਨ ਹਮ ਤੁਮ ਹੋਏ ਸਾਏ,
ਆਪ ਦੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਅਸੀਂ ਤੁਹਾਡੇ ਸਹਾਇਕ ਹੋਵਾਂਗੇ।
ਮੈਂ ਕਿਮ ਗਮੀ ਕਰੋ ਮਨ ਮਾਏ,
ਆਪਣੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਗਮੀ ਨਾ ਕਰੋ, ਕਿਸੇ ਵੀ ਤਰ੍ਹਾਂ ਦੇ ਤਰੀਕੇ ਨਾਲ ਆਪਣਾ ਮਨ ਗਮਗੀਨ ਨਾ ਕਰੋ।
ਇਸ ਤਲ ਕਮੀ ਹੋਏ ਕਿਮ ਨਾਏ,
ਸਤਿਗੁਰਾਂ ਦੇ ਇਸ ਪਾਵਨ ਸਥਾਨ ਤੇ ਕਦੇ ਕਮੀ ਨਹੀਂ ਹੋਵੇਗੀ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਉੱਥੇ ਕਿਵੇਂ ਕੋਈ ਕਮੀ ਹੋ ਸਕਦੀ ਹੈ।
ਤਿਆਦਕ ਕਹਿ ਧੀਰਜ ਦੇਨੇ,
ਇਹਦਾ ਬਚਨ ਕਹਿ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਥਾਨ ਦੀ ਸੇਵਾ ਮਹਾਰਾਜ ਜੀ ਨੇ ਭਾਈ ਗੁਰਬਖਸ਼ ਨਾਮ ਦੇ ਉਦਾਸੀ ਸਾਧੂ ਨੂੰ ਦਿੱਤੀ ਹੈ, ਔਰ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਬਚਨ ਕਹਿ ਕੇ ਇਹਨਾਂ ਨੂੰ ਧੀਰਗ ਦਿੱਤਾ ਹੈ।
ਸਭ ਤਿੰਨ ਸੁਣ ਪਦ ਬੰਦਨ ਕੇਨੇ,
ਸਾਧੂਆਂ ਨੇ ਇਹਦਾ ਜਿਹੜਾ ਗੁਰੂ ਸੀ ਮਹਾਦੇਵ ਉਹ ਵੀ ਨਾਲ ਹੀ ਰਿਹਾ ਇੱਥੇ, ਤੋ ਮਹਾਰਾਜ ਜੀ ਦਾ ਆਗਿਆ ਬਚਨ ਸੁਣ ਕੇ ਸਤਿਗੁਰਾਂ ਦੇ ਚਰਨਾਂ ਤੇ ਇਨ੍ਹਾਂ ਨੇ ਵੰਦਨਾ ਕੀਤੀ ਹੈ।
ਰਹਿਓ ਧੀਰ ਤਰ ਗੁਰ ਬਚਨ ਮੰਨੇ,
ਔਰ ਸਤਿਗੁਰਾਂ ਦੇ ਬਚਨ ਮੰਨ ਕੇ ਬੜਾ ਭਾਰੀ ਧੀਰਜ ਧਾਰਨ ਕਰਕੇ ਇਹ ਇੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਰਹਿ ਗਏ।
ਪ੍ਰਭੂ ਪਰਕਰਮਾ ਕਰਤ ਪਿਆਨੇ,
ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਪਰਿਕਰਮਾ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੀ ਹੈ।
ਸਜਿਓ ਤੁਰੰਗਨ ਸਚਿਨ ਆਇਓ,
ਸਤਿਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਸਥਾਨ ਦੀ ਪਰਿਕਰਮਾ ਕੀਤੀ, ਘੋੜਾ ਮਹਾਰਾਜ ਜੀ ਦਾ ਸਜਿਆ ਹੋਇਆ ਤਿਆਰ ਸੀ, ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਨੀਲੇ ਤੇ ਸਵਾਰ ਹੋਏ ਨੇ।
ਭਾਇਓ ਅਰੁਡਨ ਚਲਨੋ ਭਾਇਓ,
ਔਰ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਚੱਲਣ ਵਾਸਤੇ ਮਹਾਰਾਜ ਜੀ ਦੇ ਮਨ ਨੂੰ ਭਾਇਆ, ਔਰ ਗੁਰਦੇਵ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲਾ ਪਾਉਣ ਲੱਗੇ ਹਨ।
ਦਇਆ ਸਿੰਘ ਆਲਮ ਸਿੰਘ ਸਾਥ,
ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਆਲਮ ਸਿੰਘ ਜੀ ਮਹਾਰਾਜ ਗੁਰੂ ਕਲਗੀਧਰ ਦੇ ਨਾਲ ਹਨ।
ਉਦੈ ਸਿੰਘ ਅੱਗੇ ਚਲਨਾਥ,
ਭਾਈ ਸਾਹਿਬ ਭਾਈ ਉਦੈ ਸਿੰਘ ਜੀ ਸਤਿਗੁਰੂ ਜੀ ਦੇ ਅੱਗੇ ਅੱਗੇ ਤੁਰੇ ਜਾ ਰਹੇ ਨੇ ਘੋੜਾ ਲੈ ਕੇ।
ਮੁਕਤੇ ਸਿੰਘ ਬਾਮ ਦਿਸ਼ ਚੱਲੇ,
ਅੱਜ ਮੁਕਤੇ ਸਿੰਘ ਸਾਨੂੰ ਸਤਿਗੁਰਾਂ ਦੇ ਖੱਬੇ ਪਾਸੇ ਤੁਰੇ ਜਾ ਰਹੇ ਹਨ।
ਮੋਕਮ ਸਿੰਘ ਸਾਹਿਬ ਸਿੰਘ ਭਲੇ,
ਭਾਈ ਮੋਕਮ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ ਜੋ ਬੜੇ ਬੜੇ ਭਲੇ ਸਿੱਖ ਨੇ ਮਹਾਰਾਜ ਜੀ ਦੇ ਨਾਲ ਨਾਲ ਜਾ ਰਹੇ ਨੇ।
ਪ੍ਰਭ ਕੇ ਦਾਨ ਪਾਸੇ ਹੋਏ,
ਭਾਈ ਮੋਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਇਹ ਸਤਿਗੁਰਾਂ ਦੇ ਸੱਜੇ ਪਾਸੇ ਤੁਰੇ ਜਾ ਰਹੇ ਹਨ।
ਪਿੱਛੇ ਚਲੇ ਸਿੰਘ ਸਭ ਕੋਈ,
ਬਾਕੀ ਜਿਹੜੇ ਸਿੰਘ ਨੇ ਉਹ ਪਿੱਛੇ ਪਿੱਛੇ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ ਹਨ।
ਸਤਿਗੁਰ ਕੋਲੇ ਬੀਚ ਪਿਆਨੇ, ਚੜਿਓ ਅਜੀਤ ਸਿੰਘ ਧਨ ਪਾਨੇ,
ਸਤਿਗੁਰਾਂ ਨੂੰ ਵਿਚਕਾਰ ਕੀਤਾ, ਸਿੰਘਾਂ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਹੋਈ ਹੈ ਕਿ ਦੁਸ਼ਮਣ ਦਾ ਹਮਲਾ ਹੋਵੇ ਤੇ ਪਹਿਲਾਂ ਅਸੀਂ ਉਹਨਾਂ ਦੁਸ਼ਮਣਾਂ ਦਾ ਮੁਕਾਬਲਾ ਕਰੀਏ, ਪਹਿਲਾਂ ਉਹ ਸਾਡੇ ਤੱਕ ਆਉਣ, ਗੁਰੂ ਸਾਹਿਬ ਤੱਕ ਨਾ ਪਹੁੰਚਣ। ਇੱਦਾਂ ਆਲੇ ਦੁਆਲੇ ਸਿੰਘਾਂ ਨੇ ਘੇਰਾ ਪਾ ਕੇ ਮਹਾਰਾਜ ਜੀ ਨੂੰ ਵਿਚਕਾਰ ਕਰ ਲਿਆ, ਔਰ ਸਤਿਗੁਰਾਂ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੇ ਹੱਥ ਦੇ ਵਿੱਚ ਧਨਕ ਹੈ, ਉਹ ਆਪਣੇ ਹੱਥ ਵਿੱਚ ਧਨਕ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਆਪਣੇ ਪਿਤਾ ਜੀ ਦੇ ਨਾਲ ਚੜ ਕੇ ਜਾ ਰਹੇ ਨੇ।
ਜ਼ੋਰਾਵਰ ਸਿੰਘ ਦੂਸਰ ਨੰਦ,
ਸਤਿਗੁਰਾਂ ਦੇ ਦੂਸਰੇ ਸਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜਾ ਰਹੇ ਹਨ।
ਚਲੇ ਪਿਤਾ ਪਸ਼ਚਾਤ ਅਮੰਦ,
ਆਪਣੇ ਪਿਤਾ ਜੀ ਦੇ ਪਿੱਛੇ ਪਿੱਛੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ, ਇਹ महाराज सच्चे पातशाह दे पिछे पिछे नाल नाल जा रहे हन।
हिम्मत सिंह आदिक सिख घने
और साहबजादियां दे नाल भाई हिम्मत सिंह जी ते होर भी बहुत सारे सिंह बाबा बचित्र सिंह जी आदिक जेडे सिंह हन।
धनक तुफांगे अंग तर बने
जिन्हां ने हत्थां विच धनक धारण कीते होए ने और बंदूकां तैयार करके हत्थां विच पकड़ियां होईयां तैयार बर तैयार होके जा रहे ने।
तोड़े सुलगत कसे दुगाड़े
तोड़े सुलग रहे ने ते दुगाड़े गोलियां जेड़ियां ने पा के बंदूकां विच कस के तैयार रखियां हन।
जड़े कला पर मूड़त झाड़े
और झाड़ के मोड़ के पलीते कला दे नाल जोड़े होए ने के जदों दुश्मन आवेगा तड़ाक दे के पहला गोलियां दागांगे। इस तरह बंदूकां पूरियां तैयार बर तैयार करके सिंघां ने हत्थां विच पकड़ियां होईयां
लई बरोध जमाए पलीते
जमा के पलीते उत्ते पूरन तौर ते जमा के रख लए हन।
किन सरपोस उघाड़न कीते
इन्हां ने सरपोस कहंदे ने जेदे विच बरूद पाया जांदा ना कुप्पे हुंदे ने बरूद दे उन्हां दे मुंह खुले रखे ने भी जे लोड़ पएगी दोबारा फिर बरूद दे नाल तैयार करके गोलियां चलावांगे।
कीर्तक खर्च खचरन तीरन पार
सतगुरां दे नाल नाल कई खचरां तीरां दे नाल लदियां होईयां जिन्हां खचरां दे उत्ते तीरां दा भार लद्दा या लद्दिया खुरजियां दे विच तीर पाए होए ने।
लाद लई चाली प्रभ लार
कई खचरां तीरां दे नाल लद के चला लईयां इक लम्मी लैण खचरां दी तीरां नाल भरियां दी चल पई है।
अनियर से खपरे खर खरे
उन्हां विच फनियर नागां दे समान चार चार उंगल चौड़े खपरे तीर जेड़े ने ओ परे होए हन।
सेले तोमर सांगन धरे
बड़े बड़े वधिया सेले बरछे बरछियां ओ सिंघां ने अपने हत्थां विच धारण कीतियां होईयां तैयार बर तैयार होए जा रहे ने।
सने सने गमने मग बीच
आनंदपुर साहब दे विचों सने सने सहजे सहजे रस्ते च तुरे जांदे ने। एक विद्वान ने बड़ा सुंदर लिखिया है कि जदों जा रहे सन ते साहबजादा बाबा अजीत सिंह पिछे सन ते बाबा अजीत सिंह जी जांदे जांदे मुड़ मुड़ के पिछे नूं वेखदे ने पिछां नूं तकदे ने मुड़ मुड़ के आनंदपुर साहब वल साहबजादियां दे खिडावे भाई चौपा सिंह जी नाल नाल तुरे जा रहे सन। भाई चौपा सिंह ने बाबा अजीत सिंह जी नूं पुछिया लाल जी पिछे मुड़ मुड़ की वेखदे हो। बाबा अजीत सिंह जी ने जवाब दिता आख्या बापू जी वेखदे हां कि जिस आनंदपुर साहब दे विच साडा बचपन बीतिया जिस आनंदपुर साहब दे विच साडी सानू गुरसिखी दी दात प्राप्त होई अपने पिता दी गोद विच खेडे आ खंडे दी पौल जिस आनंदपुर साहब नगर विच छकी है कि उस आनंदपुर साहब दे दर्शन सानू दोबारा भी होणगे। जदों बाबा अजीत सिंह जी ने वचन कहे ते भाई चौपा सिंह जी दी धार निकल गई ते नेत्र भर आए कोई जवाब नहीं आया। कलगियां वाले पातशाह जी महाराज जी ने पुछया चौपा सिंह जी की गल धार क्यों मारी आख्या महाराज तुहाडे साहबजादे बाबा अजीत सिंह जी मेरे पासो एक सवाल करदे ने उहदा जवाब मेरे कोल नहीं है। की पुछदे ने महाराज पुछदे ने कि जिस आनंदपुर साहब च साडा बचपन बीतिया है जिस आनंदपुर साहब दे विच असी सिखी दी रहत बरहणी सिखी है खंडे दी पौल छकी है कि उस आनंदपुर साहब दे दर्शन दोबारा भी होणगे। कलगीधर पातशाह महाराज एक अलौकिक जे रंग विच रंगे होए उस वेले जवाब दिता ते कहिंदे हां मेरा खालसा जदों होले महल्ले दा समागम मनाउण वास्ते महल्ला खेडण लई श्री आनंदपुर साहब आया करेगा उस महल्ले दे विच असी भी आया करांगे साढ़े चारे साहबजादे भी आया करनगे। हर साल महल्ले दे विच असी वरत्या करांगे ए वचन कह के महाराज जी चल पे। बड़े बैराग दा आलम बनिया होया आनंदपुर साहब नु छड़ के महाराज सच्चे पातशाह जी तुरे जा रहे ने रस्ते विच पेंडे विच
दूर खरे पिक ऊचर नीच
दूर खलोते उच्चे नीवे थावां ते सब नु वेख रहे हन
कीतक कोस प्रभु प्रस्थाने
ताई चलदियां चलदियां कुछ को आनंदपुर साहब तो काफी पेंडा तय करके महाराज जी अगे आ गए
अंध पहरे पनाए न जाने
परमात्मा दी कला केहो जी वरती के दुश्मन तार लाई बैठे सी भी गुरु जी जानगे ते हमला करांगे हालांकि कसमां खादियां सी उन्होंने वो पूरी तार ते बैठे सन महाराज जी दा परिवार काफी अगे निकल गया साहब जी भी काफी पेंडा तय करके अगे आ गए कहते दुश्मन मानो जिवे अन्ना हो गया उन्होंने पता ही नहीं लगा भी केड़े वेले गुरु जी साडे कोलो लंघ गए एहो जी कला वरती जिवे पुराने सिंह पढ़िया करते सी ना अखी घटा मुख विच डटा बिड़ बिड़ तक्का बोल ना सका है मारिया गुरु हर राय साहब दा तक्का सत श्री अकाल कह के सिंह जदों ये नारा बोलते सी ना दुश्मन दी अखां दे सामने लंघ जांदे सी पता नहीं सी लगदा दुश्मन नूं भी केड़े वेले साडियां अखां दे सामने लंघ के चले गए कहिंदे इस प्रकार नाल महाराज सच्चे पातशाह जी निकल के काफी अगे चले गए दुश्मन दी अखां मानो अन्नियां हो गईयां उन्हां नूं पता नहीं लगा भी केड़े वेले सतगुरु जी इत्थों निकल के चले गए ने
करै प्रतीखन निकसै जवै गुरु को गैले
ए उड़ीक कर रहे सन के केड़े वेले सतगुरु सच्चे पातशाह जी आनंदपुर साहब चो निकलन गे और बाहर निकले मैदान विच आउणगे ते असी उन्हां नूं घेरा पा के मारांगे हालांकि कसमां खादियां गुरु साहब जी जान रहे इसे करके महाराज इन्हां ते यकीन नहीं सन करदे सिंघां नूं बार बार कहंदे सी सिंघो इन्हां ते भरोसा ना करो ये भरोसे योग नहीं हन पर बार बार सिंघा ने जदों बिरावा ही लिख के दे दिता फिर सतगुरु जी नूं भी जाणा पिया तो गरीब नवाग सच्चे पातशाह जी ते हमला करन वास्ते तैयार बैठे सन के केड़े वेले गुरु जी निकलन ते असी उन्हां नूं आले दुआले घेर के उन्हां नूं घेरे विच ही मार मुकाईए
कीतक कोस प्रभु प्रस्थाने
सतगुरु सच्चे पातशाह जी इन्हां विचों निकल के काफी को पेंडा तय करके अगे चले गए
राम कन्होले लग चले आए सिंह पंच सै गोल बनाए
खालसा जी कीरतपुर साहब दे नेड़े एक नगर है राम कन्होला राम कन्होले नां दा एक नगर है उत्थे तक महाराज जी आ पहुंचे इत्थे 500 सिंह महाराज जी दे आले दुआले घेरा पा के साहब जी नूं विचकार करके टुरे जा रहे सन
दुर्जन खरे रहे पछाते
दुर्जन वैरी सन दुश्मन सन ओ पिछे खलोते रहे उन्हां नूं पता ही नहीं लगा केड़े वेले सतगुरु जी चले गए ने
कर अनुमान सकल सुध जाते
निकल के चले गए ना महाराज जी उन्हां नूं बाद विच पता लगा फिर उन्हां ने अनुमान लाया भी इत्थों तां गुरु साहब दे सिंह निकल के गए ने फौज निकल के गई है बाद विच उन्हां नूं सोझ ही आई है सब जाई है तुरकां ते मलेच्छां नूं
गुरु दुर्ग मैं अब सिर नाए
किले दे विच जापदा हुण गुरु जी नजर नहीं आ रहे दिस नहीं रहे किले दे विच क्योंकि रोला नहीं सुन रहा अगे सिंह अकाल ही अकाल जकारे छड़ी जांदे हुंदे सी आवाज आउंदी सी बाहर कहदे अज कोई आवाज नहीं आ रही किले दे विचों लगदा गुरु जी निकल के चले गए तां पता लगा तुरकां नूं कहते लगता है गुरु जी आनंदपुर साहब चो निकल के चले गए ने
जाने पर गारी गए
इस तरह पता जानिया जा रहा भी जिवें गुरु जी इत्थों निकल के अगे चले गए हन
मार्ग दूर उलंघत पए
दूर चले गए ने पेंडा तय करदिया होया
इमलक कर असवार तवाए
चलो निर्णा कर लो एदा लख के इन्हां ने अपना एक घोड़ सवार भेजा कि तू अंदर जाके आनंदपुर साहब च वेख के आ
सून परियो गड देखे हो जाए
जदों गया उन्हें वेख्या भी किला खाली पिया आनंदपुर साहब का किला बिलकुल खाली सी अंदर जाके जदों ने वेख्या के किला बिलकुल बिलकुल खाली है
तब ख्वाजा मरदूद गुलाम
वापस आया ते ख्वाजा मरदूद मरदूद कहंदे ने गंदे नूं परस्ते होए नूं कायर ते गीदी नूं मरदूद कहंदे ने इहदा नां तां ख्वाजा खिजर खां सी पर कलगी धारने नु जफरनामे च मरदूद लिखिया परिश्तिया होया तो मरदूद जेड़ा सी ख्वाजा इन्हें जदों सुनिया कि गुरु साहब जी आनंदपुर साहब का किला छड के चले गए ने, इस वेले आनंदपुर साहब खाली है।
इस बोलियो दल संग तमाम,
बड़ा गुस्से विच आया ख्वाजा मरदूत ते अपने तमाम लश्कर नू बोलिया, कहण लगा
घेरो अगर जाए कर ऐसे जिस ते निक जाए न कैसे।
की खलोते वेखी जांदे अखा कड के गुरु जी ता निकल के दूर चले गए ने, जाओ छेती नाल, और छेती नाल जाके गुरु जी नू अगों घेरा पा के घेर लो, एहो जा घेरा पाओ के वो साडे घेरे विचों निकल के ना जा सकड़। ओही ख्वाजा मरदूद जिन्हें कुरान भेजी है, चिट्ठी लिख के भेजी सी अंदर कसम खा के, ओही हुण अपने धर्म तो हारिया होया, कसम खा के कसम तो मुकरिया होया, कहिंदा हमला कर दियो, घेरा पा लो गुरु जी नू, क्यों साडे घेरे विचों निकल के जा ना सकण।
जथेदार सरदार कनेरे,
जिले दे वड्डे वड्डे जथेदार ते फौज दे सरदार सन,
कर कर क्रोध च सगरे पेपरे रे,
गुस्से विच आ के ने सारिआं नू प्रेर प्रेर के भेजिआ, जाओ अगे छेती नाल जाके घेरा पा के गुरु जी दे नाल उनां दे सारे साथियां नू मार मुकाओ।
भीम चंद को पास पठायो, तै अपनो दल क्यों अटकायो।
इन्हे राजे भीम चंद नू भी कह के प्रेरिया, कहिंदा ओ राजा भीम चंद तू क्यों अपना दल रोकी बैठा है, तू भी भेज अपनी फौज नू, तेरी सिपाही सलार दी जड़ी फौज है ए भी अगे हो के जावे गुरु जी ते हमला करे।
प्रेरो सा परमत की सेना,
जिन्ने पहाड़ा दी तेरी सेना पहाड़ी फौज है, इन्हां सारिआं नू प्रेर के हमला करन वास्ते भेज।
घेरै जाए गो पिख नैना,
जाके घेरा पाओ वेख के चंगी तरह, और वेख के गुरु जी नू पकड़ के गिरफ्तार कर लवो, कैदी बना लो।
खान वजीद सिरंदी तायो, लाखों लश्कर ले उमदायो।
वजीर खान सरहंदी सूबा ए भी अपना लखां दे गिणती च वड्डा भारी लश्कर लैके दौड़िया गुरु साहब जी ते हमला करन वास्ते, सब अपनियां कसमां तोड़ के, उधर पहाड़ियां ने अपनियां कसमां तोड़ दित्तियां।
जबरदस्त सूबा लाहौर को,
सूबा लाहौर जबरदस्त खां जिहदा नां है,
दौड़ चलियो पकड़न श्री गुरु को।
ए भी दौड़ के चलिया महाराज सच्चे पातशाह गुरु कलगीधर जी नू पकड़न वास्ते।
बेशुमार जिमनिसियंदेहारे,
रात दा हनेरा रात है, और बेशुमार फौजा जेड़ियां ने चढ़ के जा रही हैं,
सेना उमड़ी सब एक वारे,
सारी सेना उमड़ के चली, 10 लाख फौज सी तकरीबन, सारी फौज उमड़ के एक बेरी चल पई है।
सूरज को पकड़न हेत,
मानो गुरु रूपी सूरज नू फड़न वास्ते चले ने सारे। हुण खालसा जी सूरज नू कौन पकड़ सकदा है, सूरज नू कदे कोई पकड़ सकदा है? गुरु रूपी सूरज नू फड़न वास्ते सारी फौज दौड़ी जा रही है, जो सतगुरु सच्चे पातशाह जी नू कतई नहीं पकड़ सकदे।
गै गै आयुध उमड़े खेत,
शस्त्र पकड़ पकड़ के रण भूमि दे विच उमड़ उमड़ के अगे वध के जान लगे हन।
को आगे को पश्चात,
कोई अगे कोई पिछे दौड़े जा रहे ने बड़ी छेती नाल काली दे नाल।
दौड़त जात गिरह को खात,
दौड़े जांदे विच डिग पैंदे ने राह दे विच, क्योंकि हनेरा है ना ते सर्दियां दे दिन ने, कई दौड़े जांदे ने गुरु साहब जी नू पकड़न वास्ते, ते दौड़े दौड़े जांदे रस्ते च डिग पैंदे हन।
केतक परस पर लगे धकेले,
आपस विच एक दूजे नू धकेल रहे ने, धक्कियां दे नाल ही डिग जांदे ने, एक दूजे नू धक्का वजदा है, धक्के ते धक्का वजदा ते धक्के नाल ही डिग रहे ने।
बाजी लड़त सहुरन मिले,
कईयां दे घोड़े दौड़दियां दौड़दियां आपस विच खह पैंदे ने, घोड़े भी आपस विच लड़ पैंदे ने, और उत्ते बैठे जेड़े सवार ने ओ सवार जमीन ते डिग पैंदे हन।
कर तूरन ता पहुंचे आए, सिंगन को पीछे जै जाए,
सरकारे चलदियां चलदियां उत्थे आ पहुंचे जिथे सिंह सन, पिछे पिछे सिंह सन, भाई उदय सिंह होनी सारियां फौजां पिछे सन, बाबा अजीत सिंह जी भी पिछले पासे सन, तो ये सारे सिंह जेड़े पिछे सन उन्हां ते हमला करके आन पए हन।
सुन के शब्द अटामन करे,
जदों सिंघां ने उस वेले शब्द सुनिया, आवाज सुनी ते सुन के आवाज उस वेले इन्हां नूं हटाया मोड़िया।
कौन अहो तुम रही है खरे,
सिंघां ने आवाज मारी, ओ कौन हो तुसी, खलोते रहो इत्थे, हुण हमला करन तों पहलां सोच लियो जे दौड़ के आ रहे हो। अगे भी सिंह कोई खाली हाथ नहीं बैठे, असी एदा सिंघां ने अगो बंगारिया है।
दोए दिश दुश्मन जाने गए,
असी पहला पता नहीं सी, फिर पता लगा कि आमो सामने एक दूजे दे दुश्मन खलोते हैं।
शस्त्रन का सुचेत सब पे,
शस्त्र धारण करके उसे वक्त सुचेत हो गए, सावधान हो गए, लड़न वास्ते तैयार पर तैयार हो गए।
ज्वाला बमणी दुष्टन दमणे,
दुष्टा नु दमन करन वाली ज्वाला बमणिया सिंघां ने दाग दित्तियां हन।
उठन लगी सनमुख रे पिछमणे,
छुटन लगियां ने ज्वाला बमणिया सनमुख योधियां दे शरीरां नूं भंग करन लगियां ने बंदूकां दियां गोलियां।
दगा करे ओ मिल तुरक पहाड़े, सब जानी सिंघन सुध सारे।
हुण इन्हां तुरकां ते पहाड़ियां ने दगा कीता हमला करके, जदों इन्हां ने हमला कीता फिर इन्हां सिंघां नूं पता लगा कि इह अपणियां कसमां ते खरे नहीं उतरे। इन्हां ते भरोसा करके असीं गुरू जी नूं भी बदावा दिता लिख के, उह सारे सन नाल उस वक्त, कहिंदे असीं गुरू साहिब जी नूं भी बदावा लिख के दिता, इन्हां पिछे लग के इन्हां ने दगा कीता, वड्डा भारी फरेब कीता, अपणियां कसमां ते पक्के नहीं उतरे।
इसी हेत सतगुरु हटावत,
हुण पता लगा इन्हां सिंघां नूं कि सतगुरु जी सानू क्यों रोकदे सी। कलगीधर जी इसे करके सानू हटाउंदे सन, इसे करके सानू बार बार दसवें पातशाह जी वरजदे सन।
समझ सिंह तब चित पछतावत,
गल सिंघां नूं समझ आई उदों नहीं सी समझदे जदों महाराज जी कहंदे सी सानू हफ्ते दा ही टाइम दे दिओ। साहब कहा सी भी सत दिनां दा समां दे दिओ, होर उदों कहंदे सी एक दिन नहीं टिकणा असी। हुण इन्हां नूं समझ आई कि क्यों सतगुरु जी रोकदे सन, क्यों सानू बार बार महाराज जी कह के समझाउंदे सन। अज ये गल इन्हां दे समझ विच पई है, पर हुण मन च पछतावा करदे ने वी हुण समझण दा की फायदा है, हुण तां हमला कर दिता तुरकां ने, हुण तां जे पहलां समझ जांदे ते शायद बच जांदे, इन्हां ने हुण तां हमला कर दिता, एदां समझ के अपने मन च पछतावा करदे ने।
अब क्या होए छोड़ गद चाहे, लड़बे सलमुख ही बने आए।
हुण की हो सकदा, हुण तां किला छड के बड़ी दूर आ गए, किला भी पिछे बड़ी दूर रह गया, हुण वापस भी नहीं उत्थे जा सकदे। हुण की हो सकदा है, हुण तां केवल इन्हां दे सामने लड़ना ही बनदा है। हुण तां लड़के जां दुश्मन नूं मारो ते जां फिर मरो, हुण तां बस एही रस्ता नजर आउंदा है, होर कोई मार्ग होर कोई राह नहीं दिसदा।
श्री गुरु किसक दूर चल गए,
धर जी वाहवा अगे दूर निकल के चले गए, सिंह पिछे हन।
खरे अजीत सिंह रे सजागे,
साहब बाबा अजीत सिंह जी भी बड़े वीर रस दे विच खलोते उत्थे अड़ गए कि दुश्मन दा हल्ला असी रोकांगे। बाबा अजीत सिंह नूं भी एहो जिहा वीर रस जागया कि दुश्मन दा हल्ला रोकण वास्ते पिछे बाबा अजीत सिंह जी भी रुक गए, खलो गए।
तुरकन अनीके मुगल पठाना,
तुरकां दियां फौजां मुगलां ते पठाणा दियां जिहड़ियां फौजां सन,
किरे आन कर आयुध पाना,
सारे शस्त्र धारण करके आ गए और बाबा अजीत सिंह जी उन्हां मलेच्छां दे घेरे विच घिर गए। साहिबजादा बाबा अजीत सिंह जी उन्हां दे घेरे दे विच घिर गए। बाबा जी लड़न लग पए खलो के, इन्हें दुश्मन बहुत ज्यादा सन, गुरु साहब जी अगे नूं निकल गए ते जेड़े कुछ सिंह सन बाबा अजीत सिंह दे नाल ते बाबा जी ओ इत्थे ही घेरे विच घिर गए।
छुटे तड़ा भर तुपक तड़ाके,
तड़ा भड़ करके बंदूकां छुटन लगियां, गोलियां तड़ाक दे के चलन लगियां।
मिले भीड़ टिक अदक लड़ाके,
लड़ाके सूर में योधे आपस विच मिल गए लड़न वास्ते, एक दूजे दे लहू दे प्यासे बने, अपनियां तेगां नाल वड वड के डकरे करके सुटन लगे।
याम तिमर मैं तुके पलीते,
याम हनेरी रात है, ਔਰ ਹਨੇਰੀ ਰਾਤ ਦੇ ਵਿੱਚ ਪਲੀਤੇ ਧੁਖਦੇ ਕੇਵਲ ਦਿਸਦੇ ਨੇ, ਹਨੇਰੇ ਚ ਓਦਾਂ ਕੁਝ ਨੀ ਨਜ਼ਰ ਆ ਰਿਹਾ, ਪਲੀਤੇ ਜਿਹੜੇ ਨੇ ਹਨੇਰੇ ਵਿੱਚ ਉਹ ਧੁਖਦੇ ਹੋਏ ਨਜ਼ਰ ਆਉਂਦੇ ਨੇ।
ਚਮਕੈ ਬੋ ਪ੍ਰਕਾਸ਼ ਕੋ ਕੀਤੇ,
ਬੜੇ ਚਮਕਦੇ ਨੇ, ਬੜਾ ਭਾਰੀ ਪ੍ਰਕਾਸ਼ ਕਰਦੇ ਹਨ।
ਜਿਮ ਕਦੇ ਉਹ ਤਨਕ ਸਮਝਾਏ,
ਕਹਿੰਦੇ ਇਸ ਤਰ੍ਹਾਂ ਚਮਕਦੇ ਨੇ ਉਹ ਪਲੀਤੇ ਧੁਖਦੇ ਹੋਏ, ਜਿਵੇਂ ਮਾਨੂ ਆ ਜੁਗਨੂ ਨੀ ਰਾਤ ਦੇ ਹਨੇਰੇ ਚ ਚਮਕਦੇ, ਨਿੱਕੇ ਨਿੱਕੇ ਟਟਹਿਣੇ ਚਮਕਦੇ ਨੇ, ਪ੍ਰਕਾਸ਼ ਕਰਦੇ ਨੇ, ਏਦਾਂ ਉਹ ਪਲੀਤੇ ਜੁਗਿਆਉਂਦਿਆਂ ਖਦਿਓਤਾਂ ਦੇ ਸਮਾਨ ਜਿਹੜੇ ਨੇ ਉਹ ਚਮਕਦੇ ਹਨ।
ਚਮਕਤ ਹੈ ਇਸ ਬਿਦ ਧਮਕਾਏ,
ਏਦਾਂ ਇਹਨਾਂ ਦੀ ਧਮਕ ਪ੍ਰਕਾਸ਼ ਦੀ ਹੈ, ਰੋਸ਼ਨੀ ਹੋ ਰਹੀ ਹਨੇਰੀ ਰਾਤ ਵਿਚ।
ਸ਼ਬਦ ਹੋਤ ਜਿਮ ਗਾਜਤ ਗਾਜ,
ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਫੌਜਾਂ ਸੂਰਮੇ, ਤੇ ਕਹਿੰਦੇ ਗੋਲੀਆਂ ਦਾਗੀਆਂ ਜਾਂਦੀਆਂ ਤੇ ਗਾਜ ਦੀ ਆਵਾਜ਼ ਆਉਂਦੀ ਹੈ, ਏਦਾਂ ਗਜਦੀਆਂ ਨੇ ਗੋਲੀਆਂ ਦੀ ਆਵਾਜ਼ ਏਦਾਂ ਆਉਂਦੀ, ਗਾਜ ਕਹਿੰਦੇ ਨੇ ਬੱਦਲ ਦੀ ਗੜਗੜਾਹਟ ਨੂੰ, ਕਹਿੰਦੇ ਮਾਨੋ ਜਿਵੇਂ ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਆਉਂਦੀ, ਏਦਾਂ ਇਹਨਾਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ।
ਸੈਲ ਤੋਲ ਪਰ ਪਟ ਤਰੂ ਜਸਾਜ,
ਕਹਿੰਦੇ ਇਸ ਤਰ੍ਹਾਂ ਮੰਨ ਲਈਏ ਕਿ ਬਹੁਤ ਜ਼ਿਆਦਾ ਭਾਰੀ ਫੌਜਾਂ ਮਾਨੋ ਪਹਾੜ ਦੇ ਰੂਪ ਦੇ ਵਿਚ ਆਣ ਕੇ ਘੇਰਾ ਪਾਸ ਖਲੋਤੀਆਂ ਹਨ।
ਦੂਰ ਦੂਰ ਲੱਗ ਸ਼ਬਦ ਸੁਨੰਤੇ,
ਕਹਿੰਦੇ ਆਵਾਜ਼ ਆਉਂਦੀ ਆ ਗੋਲੀਆਂ ਦੇ ਚੱਲਣ ਦੀ, ਏਦਾਂ ਜਾਪਦਾ ਜਿਵੇਂ ਉਹ ਗਰਜ ਜਿਹੜੀ ਆ ਉਹ ਪੱਥਰਾਂ ਤੇ ਪਹਾੜਾਂ ਤੇ ਟੁੱਟ ਕੇ ਪੈਂਦੀ, ਔਰ ਪੱਥਰ ਟੁੱਟ ਟੁੱਟ ਕੇ ਮਾਨੋ ਜ਼ਮੀਨ ਤੇ ਡਿੱਗਣ ਲੱਗੇ ਨੇ। ਦੂਰ ਦੂਰ ਤੱਕ ਉਹ ਜਿਹੜੀ ਆਵਾਜ਼ ਹੈ ਬੰਦੂਕਾਂ ਦੇ ਚੱਲਣ ਦੀ, ਗੋਲੀਆਂ ਦੇ ਚੱਲਣ ਦੀ, ਉਹ ਆਵਾਜ਼ ਸੁਣਾਈ ਦਿੰਦੀ ਹੈ।
ਗੁਲਕਾ ਸ਼ੌਂਕ ਜੋ ਛੁੱਟੈ ਤੁਰੰਤੇ,
ਗੋਲੀਆਂ ਸ਼ੌਂਕਦੀਆਂ ਹੋਈਆਂ ਤੁਰੰਤ ਬੜੀ ਛੇਤੀ ਨਾਲ ਚੱਲਦੀਆਂ ਨੇ, ਔਰ ਛਾਤੀਆਂ ਨੂੰ ਤਰੋੜ ਕੇ ਨਿਕਲ ਜਾਂਦੀਆਂ ਹਨ।
ਚਮੋ ਤੁਰਕ ਕੀ ਚੜ ਕਰ ਆਏ, ਤਰਾਸੈ ਦੂਰ ਦੂਰ ਫਿਰ ਤਾਏ,
ਤੁਰਕਾਂ ਦੀ ਬਹੁਤ ਵੱਡੀ ਭਾਰੀ ਫੌਜ ਚੜ ਕੇ ਆ ਗਈ, ਔਰ ਮਨ ਦੇ ਵਿਚ ਉਹਨਾਂ ਦੇ ਤਰਾਸ ਵੀ ਹੈ ਕਿ ਸਿੰਘਾਂ ਦੇ ਹੱਥ ਬੜੇ ਕਰੜੇ ਨੇ, ਡਰ ਵੀ ਆ ਤੁਰਕਾਂ ਨੂੰ, ਆ ਤਾਂ ਗਏ ਨੇ ਚੜ ਕੇ ਪਰ ਹੌਸਲਾ ਨਹੀਂ ਪੈਂਦਾ ਅੱਗੇ ਆ ਕੇ ਲੜਨ ਵਾਸਤੇ। ਵੇਖੇ ਜੋ ਹਨ ਸਿੰਘਾਂ ਦੇ ਹੱਥ, ਪਿੱਛੇ 9 ਮਹੀਨਿਆਂ ਦਾ ਜੰਗ ਹੋਇਆ, ਉਸ ਜੰਗ ਦੇ ਵਿਚ ਖਾਲਸੇ ਦੇ ਡਾਢੇ ਹੱਥ ਵੇਖੇ ਨੇ, ਕਿਵੇਂ ਇਕ ਇਕ ਸਿੰਘ ਦਸਾਂ ਦਸਾਂ ਪਠਾਣਾਂ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ, ਵੀਹਾਂ ਵੀਹਾਂ ਪਠਾਣਾਂ ਨੂੰ ਮਾਰ ਕੇ ਮਿੱਟੀ ਵਿਚ ਗਰਕ ਕਰਕੇ ਰੱਖ ਦਿੰਦਾ ਹੈ, ਇੰਨੀ ਬਹਾਦਰੀ ਨਾਲ ਜੋ ਲੜਦੇ ਨੇ ਸਿੰਘ। ਏਦਾਂ ਤੁਰਕ ਵੇਖ ਵੇਖ ਕੇ ਆਪੋ ਆਪਣੀ ਥਾਂ ਤੇ ਸਿਰ ਰਹਿੰਦੇ ਨੇ, ਅੱਗੇ ਨੀ ਬਹੁਤਾ ਵੱਧਦੇ, ਡਰ ਡਰ ਕੇ ਜੇ ਵੱਧਦੇ ਵੀ ਨੇ ਤੇ ਮਨ ਚ ਡਰ ਡਰ ਕੇ ਅੱਗੇ ਵੱਧਦੇ ਨੇ, ਭੈ ਭੀਤ ਹੋ ਕੇ ਵੱਧਦੇ ਨੇ, ਪਰ ਹੁਣ ਸਿੰਘਾਂ ਦੇ ਸਿਰ ਤੇ ਆ ਵਿਹਾਈ ਹੈ ਤੇ ਸਿੰਘਾਂ ਨੂੰ ਝੱਲਣੀ ਪੈਣੀ ਹੈ। ਗੁਰੂ ਪਾਤਸ਼ਾਹ ਦਾ ਹੁਕਮ ਜੋ ਨਹੀਂ ਸੀ ਮੰਨਿਆ ਪਹਿਲਾਂ, ਮਹਾਰਾਜ ਜੀ ਇਸੇ ਕਰਕੇ ਇਹਨਾਂ ਨੂੰ ਰੋਕਦੇ ਰਹੇ ਸਨ, ਪਰ ਹੋਣੀ ਸੀ ਉਹ ਹੋਣੀ ਇਸੇ ਤਰ੍ਹਾਂ ਵਰਤਣੀ ਸੀ, ਉਹ ਇਸੇ ਤਰ੍ਹਾਂ ਚੱਲਣੀ ਸੀ। ਤਾਂ ਨੌਵੇਂ ਪਾਤਸ਼ਾਹ ਨੇ ਤਾਂ ਹੀ ਕਿਹਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਅਨਹੋਣੀ ਹੋਵੇ ਤੇ ਉਹਦੀ ਚਿੰਤਾ ਹੁੰਦੀ, ਜੋ ਹੋਣੀ ਹੈ ਉਹ ਤਾਂ ਵਰਤ ਕੇ ਰਹਿਣੀ ਸੀ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਅੱਗੇ ਵੱਧ ਕੇ ਜਾ ਰਹੇ ਨੇ, ਬਾਬਾ ਅਜੀਤ ਸਿੰਘ ਜੀ ਪਿੱਛੇ ਘੇਰੇ ਵਿਚ ਘਿਰ ਗਏ ਨੇ, ਉਹਨਾਂ ਨੂੰ ਬਾਬਾ ਉਦੇ ਸਿੰਘ ਜੀ ਕਿਵੇਂ ਘੇਰੇ ਦੇ ਵਿਚੋਂ ਬਾਹਰ ਕੱਢ ਕੇ ਲਿਆਉਂਦੇ ਤੇ ਭਾਈ ਉਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।